ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਫਾਨੀ ਅਤੇ ਲਾਫਾਨੀ। ਸੁਨਹਿਰੀ ਮਤਨ: ਜ਼ਬੂਰ। ਹੈ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ, ਮੈਂ ਆਖਿਆ ਤੂੰ ਮੇਰਾ ਰੱਬ ਹੈ, ਮੇਰੇ ਦਿਨ ਤੇਰੇ ਹੱਥ ਵਿੱਚ ਨੇ। ਜਵਾਬੀ ਪੜ੍ਹਾਈ: ਪਦੈਸ਼, ਜ਼ਬੂਰ, ਅਯੂਬ। ਇਹ ਆਦਮ ਦਾ ਨਸਬਨਾਮਾ ਹੈ, ਜਿਸ ਦਿਨ ਰੱਬ ਨੇ ਆਦਮ ਨੂੰ ਪੈਦਾ ਕੀਤਾ ਅਤੇ ਉਹਨੂੰ ਆਪਣੀ ਛਵੀ ਉੱਤੇ ਬਣਾਇਆ, ਨਰ ਅਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ ਅਤੇ ਉਹਨਾਂ ਨੂੰ ਬਰਕਤ ਦਿੱਤੀ, ਅਤੇ ਜਿਸ ਦਿਨ ਉਹ ਪੈਦਾ ਹੋਏ ਉਹਨਾਂ ਦਾ ਨਾਂ ਆਦਮ ਰੱਖਿਆ, ਅਤੇ ਯਾਰਦ 162 ਵਰ੍ਹਿਆਂ ਦਾ ਸੀ ਜਦ ਉਹਦੇ ਤੋਂ ਹਨੂਕ ਜੰਮਿਆ, ਅਤੇ ਮਤੂਸ਼ਾਲੇ ਦੇ ਜੰਮਣ ਤੋਂ ਬਾਅਦ ਹਨੂਕ 300 ਵਰ੍ਹਿਆਂ ਤੀਕਰ ਰੱਬ ਦੇ ਨਾਲ ਨਾਲ ਤੁਰਦਾ ਰਿਹਾ, ਅਤੇ ਉਹਦੇ ਤੋਂ ਪੁੱਤਰ ਅਤੇ ਧੀਆਂ ਜੰਮੀਆਂ, ਅਤੇ ਹਨੂਕ ਦੀ ਪੂਰੀ ਉਮਰ 365 ਵਰ੍ਹੇ ਸੀ, ਅਤੇ ਹਨੂਕ ਰੱਬ ਦੇ ਨਾਲ ਨਾਲ ਤੁਰਦਾ ਰਿਹਾ ਅਤੇ ਗਾਇਬ ਹੋ ਗਿਆ, ਕਿਉਂਕਿ ਰੱਬ ਨੇ ਉਹਨੂੰ ਚੁੱਕ ਲਿਆ। ਕਮਲ ਬੰਦੇ ਉੱਤੇ ਨਜ਼ਰ ਕਰ ਅਤੇ ਰਾਸਤਬਾਜ਼ ਨੂੰ ਵੇਖ, ਕਿਉਂਕਿ ਸੁਲ੍ਹਾ ਪਸੰਦ ਕਰਨ ਵਾਲੇ ਦੋਸਤ ਲਈ ਅਜਰੇ, ਅਤੇ ਤੇਰੀ ਹਯਾਤੀ ਦੁਪਹਿਰ ਤੋਂ ਬਹੁਤੀ ਰੌਸ਼ਨ ਹੋਵੇਗੀ, ਅਤੇ ਜੇ ਹਨੇਰਾ ਹੋਵੇ ਤਾਂ ਉਹ ਸਵੇਰ ਵਾਂਗਰ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ, ਜ਼ਬੂਰ। ਕਿੰਨਾ ਚੰਗਾ ਹੈ ਰੱਬ ਦਾ ਸ਼ੁਕਰ ਕਰਨਾ ਅਤੇ ਤੇਰੇ ਨਾਂ ਦੀ ਮਦਦ ਸਰਾਈ ਕਰਨਾ, ਐ ਹੱਕ ਤਾਲਾ, ਸਵੇਰ ਨੂੰ ਤੇਰੀ ਸ਼ਫਕਤ ਜ਼ਾਹਰ ਕਰਨਾ ਅਤੇ ਰਾਤ ਨੂੰ ਤੇਰੀ ਵਫ਼ਾਦਾਰੀ। ਪਰ ਤੂੰ ਮੇਰੇ ਸਿੰਘ ਨੂੰ ਜੰਗਲੀ ਸਾਂਢ ਦੇ ਸਿੰਘ ਵਾਂਗਰ ਉੱਚਾ ਕੀਤਾ ਹੈ, ਮੇਰੇ ਉੱਤੇ ਤਾਜ਼ਾ ਤੇਲ ਮਲਿਆ ਗਿਆ ਹੈ। ਸੱਚਾ ਬੰਦਾ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲਬਨਾਨ ਦੇ ਦੇਵਦਾਰ ਵਾਂਗਰ ਵਧੇਗਾ। ਉਹ ਖੁਦਾਵੰਦ ਦੇ ਘਰ ਵਿੱਚ ਲਾਏ ਹੋਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ, ਉਹ ਬੁਢਾਪੇ ਵਿੱਚ ਵੀ ਵਧੇਗਾ, ਉਹ ਤਾਜ਼ਾ ਅਤੇ ਹਰੇ ਭਰੇ ਰਹਿਣਗੇ। ਜ਼ਬੂਰ: ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਅਤੇ ਪਛਾਣ ਲਿਆ, ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਹੈ, ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਂਦਾ ਹੈ, ਤੂੰ ਮੇਰੀ ਰਾਹ ਦੀ ਅਤੇ ਮੇਰੀ ਖਾਬਗਾਹ ਦੀ ਛਾਣਬੀਨ ਕਰਦਾ ਹੈ, ਅਤੇ ਮੇਰੀਆਂ ਸਾਰੀਆਂ ਆਦਤਾਂ ਤੋਂ ਵਾਕਫ ਹੈ। ਵੇਖ, ਮੇਰੀ ਜ਼ਬਾਨ ਉੱਤੇ ਕੋਈ ਅਜਿਹੀ ਗੱਲ ਨਹੀਂ ਜਿਹਨੂੰ ਤੂੰ ਐ ਖੁਦਾਵੰਦ ਪੂਰੇ ਤੌਰ 'ਤੇ ਨਾ ਜਾਣਦਾ ਹੋਵੇਂ, ਕਿਉਂਕਿ ਮੇਰੇ ਦਿਲ ਨੂੰ ਤੂੰ ਹੀ ਬਣਾਇਆ, ਮੇਰੀ ਮਾਂ ਦੇ ਢਿੱਡ ਵਿੱਚ ਤੂੰ ਹੀ ਮੈਨੂੰ ਸ਼ਕਲ ਦਿੱਤੀ। ਮੈਂ ਤੇਰਾ ਸ਼ੁਕਰ ਕਰਾਂਗਾ, ਕਿਉਂਕਿ ਮੈਂ ਅਜੀਬ ਤਰੀਕੇ ਨਾਲ ਬਣਿਆ ਵਾਂ, ਤੇਰੇ ਕੰਮ ਹੈਰਾਨ ਕਰਨ ਵਾਲੇ ਨੇ, ਮੇਰਾ ਦਿਲ ਇਹ ਚੰਗੀ ਤਰ੍ਹਾਂ ਜਾਣਦਾ ਹੈ। ਜਦ ਮੈਂ ਪੋਸ਼ੀਦਗੀ ਵਿੱਚ ਬਣ ਰਿਹਾ ਸੀ ਅਤੇ ਧਰਤੀ ਦੇ ਅਸਫਲ ਵਿੱਚ ਅਜੀਬ ਤਰੀਕੇ ਨਾਲ ਮਰਤਬ ਹੋ ਰਿਹਾ ਸੀ, ਅਤੇ ਮੇਰਾ ਕਲਬ ਤੈਥੋਂ ਲੁਕਿਆ ਨਹੀਂ ਸਹੀ, ਤੇਰੀਆਂ ਅੱਖੀਆਂ ਨੇ ਮੇਰੇ ਬੇਤਰਤੀਬ ਮਾਦੇ ਨੂੰ ਵੇਖਿਆ। ਐ ਰੱਬਾ, ਤੇਰੇ ਖਿਆਲ ਮੇਰੇ ਲਈ ਕਿੰਨੇ ਬੇਸ਼ਬਹਾ ਨੇ, ਉਹਨਾਂ ਦਾ ਮਜਮੂਆ ਕਿੰਨਾ ਵੱਡਾ ਹੈ, ਜੇ ਮੈਂ ਉਹਨਾਂ ਨੂੰ ਗਿਣਾਂ ਤਾਂ ਉਹ ਗਿਣਤੀ ਵਿੱਚ ਰੇਤ ਤੋਂ ਵੀ ਬਹੁਤੇ ਨੇ। ਜਾਗ ਉੱਠਦਿਆਂ ਹੀ ਤੈਨੂੰ ਆਪਣੇ ਕੋਲ ਵੇਖ ਦੇਵਾਂ। ਅਬਰਾਨੀਓ: ਅਤੇ ਇਹ ਮਲਕੇ ਸਿਦਕ ਸਾਲਮ ਦਾ ਬਾਦਸ਼ਾਹ, ਰੱਬ ਤਾਲਾ ਦਾ ਕਾਹਨ ਹਮੇਸ਼ਾ ਕਾਹਨ ਰਹਿੰਦਾ ਹੈ। ਜਦ ਇਬਰਾਹਿਮ ਬਾਦਸ਼ਾਹਾਂ ਨੂੰ ਕਤਲ ਕਰਕੇ ਪਰਤ ਕੇ ਆਉਂਦਾ ਸੀ, ਉਹਨੇ ਉਹਨੂੰ ਜੀ ਆਇਆਂ ਨੂੰ ਆਖਿਆ ਅਤੇ ਉਹਦੇ ਲਈ ਬਰਕਤ ਮੰਗੀ। ਇਹਨੂੰ ਹੀ ਇਬਰਾਹਿਮ ਨੇ ਸਾਰੀਆਂ ਸ਼ੈਵਾਂ ਦੀ ਦਇਆ ਯਕੀ ਦਿੱਤੀ। ਪਹਿਲਾਂ ਤਾਂ ਆਪਣੇ ਨਾਂ ਦੇ ਮਤਲਬ ਦੇ ਮੁਤਾਬਕ ਰਾਸਤਬਾਜ਼ੀ ਦਾ ਬਾਦਸ਼ਾਹ ਹੈ, ਅਤੇ ਫਿਰ ਸਾਲਮ ਯਾਨੀ ਸੁਲ੍ਹਾ ਦਾ ਬਾਦਸ਼ਾਹ ਹੈ। ਇਹ ਬਗੈਰ ਪਿਓ, ਬਗੈਰ ਮਾਂ, ਬਗੈਰ ਨਸਬਨਾਮਾ ਹੈ, ਨਾ ਉਹਦੀ ਉਮਰ ਦਾ ਸ਼ੁਰੂ ਹੈ ਨਾ ਹਯਾਤੀ ਦਾ ਅਖੀਰ, ਬਲਕਿ ਰੱਬ ਦੇ ਪੁੱਤਰ ਦੇ ਮੁਸ਼ਾਬਾ ਬਣਿਆ। ਇਸ ਲਈ ਗੌਰ ਕਰੋ ਵੀ ਕੈਸਾ ਬਜ਼ੁਰਗ ਸੀ ਜਿਹਨੂੰ ਕੌਮ ਦੇ ਬਜ਼ੁਰਗ ਇਬਰਾਹਿਮ ਨੇ ਲੁੱਟ ਦੇ ਵਧੀਆ ਤੋਂ ਵਧੀਆ ਮਾਲ ਦੀ ਦਇਆ ਯਕੀ ਦਿੱਤੀ, ਅਤੇ ਜਦ ਮਲਕੇ ਸਿਦਕ ਵਾਂਗਰ ਇੱਕ ਹੋਰ ਅਜਿਹਾ ਕਾਇਨ ਜੰਮਣ ਵਾਲਾ ਸੀ ਜਿਹੜਾ ਬਦਨੀ ਹੁਕਮਾਂ ਦੀ ਸ਼ਰੀਅਤ ਦੇ ਮੁਤਾਬਕ ਨਹੀਂ ਬਲਕਿ ਗੈਰ ਫਾਨੀ ਹਯਾਤੀ ਦੀ ਤਾਕਤ ਦੇ ਮੁਤਾਬਕ ਮੁਕਰਰ ਹੋਵੇ। ਯੂਹੰਨਾ: ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਂ ਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਂ ਪਿਓ ਨੇ, ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਸਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ ਸਾਨੂੰ ਉਹਦੇ ਕੰਮ ਦਿਨ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ, ਜਦ ਤੀਕਰ ਮੈਂ ਜੱਗ ਵਿੱਚ ਹਾਂ ਜੱਗ ਦੀ ਲੋ ਹਾਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ ਜਿਹਦਾ ਤਰਜਮਾ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਮਰਕਸ ਤੇ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ ਸੈਦਾਦ ਦੀ ਰਾਹ ਤੋਂ ਦਿਕਪਲੂਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਗਲੀਲ ਦੀ ਝੀਲ ਤਿਕਰ ਅਪੜਿਆ ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ, ਭਈ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੋਈ ਤੇ ਅਸਮਾਨ ਉੱਤੇ ਨਜ਼ਰ ਕਰਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ ਗਈ ਤੇ ਉਹ ਸਾਫ਼ ਸਾਫ਼ ਬੋਲਣ ਲੱਗ ਪਿਆ। ਲੂਕਾ ਤੇ ਵੇਖੋ, ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤਖਾਨੇ ਦਾ ਸਰਦਾਰ ਸੀ ਆਇਆ ਤੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ, ਭਈ ਮੇਰੇ ਘਰ ਚੱਲ, ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ, ਮਰਨ ਵਾਲੀ ਸੀ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲੋਂ ਕਿਸੇ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਉਸਤਾਦ ਨੂੰ ਤਕਲੀਫ਼ ਨਾ ਦੇ। ਯਿਸੂ ਨੇ ਸੁਣ ਕੇ ਉਹਨੂੰ ਜਵਾਬ ਦਿੱਤਾ, ਡਰ ਨਾ, ਬਸ ਭਰੋਸਾ ਰੱਖ, ਉਹ ਬਚ ਜਾਵੇਗੀ। ਤੇ ਘਰ ਵਿੱਚ ਅੱਪੜ ਕੇ ਪਤਰਸ ਤੇ ਯੋਹੰਨਾ ਤੇ ਯਕੂਬ ਤੇ ਕੁੜੀ ਦੇ ਮਾਂ ਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ ਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ। ਪਰ ਉਹਨੇ ਆਖਿਆ, ਮਾਤਮ ਨਾ ਕਰੋ, ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਤੇ ਆਖਿਆ, ਐ ਲੜਕੀ ਉੱਠ। ਉਹਦੀ ਰੂਹ ਫੇਰ ਆਈ ਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ, ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਗ੍ਰੰਥੀਓ ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਇਸ ਲਈ ਐ ਮੇਰੇ ਅਜ਼ੀਜ਼ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਖੁਦਾਵੰਦ ਦੇ ਕੰਮ ਵਿੱਚ ਹਮੇਸ਼ਾ ਵੱਧਦੇ ਰਹੋ, ਕਿਉਂ ਜੇ ਇਹ ਜਾਣਦੇ ਹੋ ਭਈ ਤੁਹਾਡੀ ਮਿਹਨਤ ਖੁਦਾਵੰਦ ਵਿੱਚ ਬੇਫਾਇਦਾ ਨਹੀਂ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਿਵੇਂ ਭਈ ਸਾਇੰਸ ਵਿੱਚ ਜ਼ਾਹਰ ਕੀਤਾ ਗਿਆ ਹੈ, ਇਨਸਾਨ ਰੱਬ ਦੀ ਸੂਰਤ ਉੱਤੇ ਹੁੰਦਿਆਂ ਹੋਏ ਲਾਫਾਨੀ ਹੋਣ ਤੋਂ ਇਨਕਾਰ ਨਹੀਂ ਕਰ ਸਕਦਾ। ਦੁੱਖਾਂ ਦੇ, ਪਾਪਾਂ ਦੇ, ਮੁਰਦਾ ਅਕੀਦੇ ਗੈਰ ਅਸਲੀ ਨੇ। ਜਦ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ 'ਤੇ ਸਮਝਿਆ ਜਾਂਦਾ ਹੈ ਤਾਂ ਇਨਸਾਨ ਉੱਤੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਹੋਵੇਗਾ, ਕਿਉਂ ਜੇ ਇਨਸਾਨ ਲਾਫਾਨੀ ਏ ਅਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਹੰਗੀ ਅਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਅਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਅਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਅਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂ ਜੇ ਲਾਫਾਨੀਅਤ ਦੇ ਜ਼ਾਹਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ, ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਏ। ਸਿਆਣ ਦੀ ਲਾਮਹਦੂਦੀਅਤ ਵਿੱਚ ਮਾਦਾ ਯਕੀਨਨ ਗਵਾਚਿਆ ਹੋਵੇਗਾ। ਮੁਖਾਲਫਤ ਤੇ ਤਬਾਹੀ ਦੀਆਂ ਅਲਾਮਤਾਂ ਤੇ ਅਨਸਰ ਲਾਮਹਦੂਦ, ਕਾਮਲ ਤੇ ਅਬਦੀ ਕੁਲ ਦੀਆਂ ਪੈਦਾਵਾਰ ਨਹੀਂ। ਮੁਹੱਬਤ ਵਿੱਚੋਂ ਤੇ ਉਸ ਲੋਹ ਤੇ ਹਮਾਹੰਗੀ ਵਿੱਚੋਂ ਜਿਹਦਾ ਘਰ ਰੂਹ ਏ, ਬਸ ਚੰਗਿਆਈ ਦੀਆਂ ਕਿਰਨਾਂ ਨਿਕਲ ਸਕਦੀਆਂ ਨੇ। ਸਾਰੀਆਂ ਸੋਹਣੀਆਂ ਤੇ ਬੇਜ਼ਰਰ ਸ਼ੈਵਾਂ ਸਿਆਣ ਦੇ ਖਿਆਲ ਨੇ। ਸਿਆਣ ਉਹਨਾਂ ਨੂੰ ਬਣਾਉਂਦੀ ਤੇ ਵਧਾਉਂਦੀ ਏ ਤੇ ਇਹ ਪੈਦਾਵਾਰ ਜ਼ੇਨੀ ਹੁੰਦੀ ਏ। ਇੱਕ ਖੁਦੀ ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਏ ਲਾਮੁਤਨਾਹੀ ਇਨਫਰਾਦੀਅਤ ਏ, ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਦਾ ਕਰਦਾ ਏ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਏ। ਜਦੋਂ ਅਸੀਂ ਸੱਚ ਲਈ ਝੂਠ ਦੇ ਅਹਿਸਾਸ ਨੂੰ ਛੱਡ ਦਿੰਦੇ ਹਾਂ ਤੇ ਵੇਖਦੇ ਹਾਂ ਭਈ ਪਾਪ ਤੇ ਮੌਤ ਦਾ ਨਾ ਤੇ ਕੋਈ ਅਸੂਲ ਏ ਤੇ ਨਾ ਹੀ ਕੋਈ ਮੁਸਤਕਬਲ ਏ, ਤੇ ਅਸੀਂ ਇਹ ਸਮਝ ਜਾਂਦੇ ਹਾਂ ਭਈ ਪਾਪ ਤੇ ਮੌਤ ਦਾ ਕੋਈ ਅਸਲ ਜਾਂ ਠੀਕ ਵਜੂਦ ਨਹੀਂ ਏ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ ਉਹ ਇਹ ਇਮਾਨ ਰੱਖਣਾ ਛੱਡ ਦਿੰਦੇ ਨੇ ਭਈ ਰੱਬ ਦੇ ਇਲਾਵਾ ਕੋਈ ਅਸਲੀ ਵਜੂਦੀਅਤ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਏ ਤੇ ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮੁਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾਂ ਏ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕਿਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖ ਦਈਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਤੇ ਪਾਕਿਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ ਮਿਜ਼ਾਜੀ ਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ ਜਿਹੜੀ ਹਮੇਸ਼ਾ ਤੋਂ ਅਬਦੀ ਸਿਆਣ ਵਿੱਚ ਵਸਦੀ ਏ, ਤੇ ਇਹ ਇਜ਼ਹਾਰ ਸੂਰਤ, ਖਾਕੇ ਤੇ ਰੰਗ ਵਿੱਚ ਉਹਦੀ ਨੇਕੀ ਦੀ ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰ ਹੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ ਏ, ਸੂਰਜ ਦੀ ਕਿਰਨ ਵਿੱਚ ਲੋ ਭਰਦਾ ਏ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬਣਦਾ ਏ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਤੇ ਧਰਤੀ ਨੂੰ ਹੁਸਨ ਦਿੰਦਾ ਏ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ, ਇੰਜ ਉਹ ਇਨਸਾਨੀ ਖਿਆਲਾਂ ਤੇ ਬਦਲਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਅ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯਸੂ ਨੇ ਇੱਕੋ ਹੀ ਤੇ ਇਕੱਠੇ ਮਾਬਾਦੁਲ ਤਿੱਬੀ ਮਰਹਲੇ ਨਾਲ ਪਾਪ ਤੇ ਬਿਮਾਰੀ ਨੂੰ ਠੀਕ ਕੀਤਾ। ਜੇ ਇਹ ਸੱਚੇ ਪਈ ਅਸਾਬ ਵਿੱਚ ਹਿੱਸਾ ਨੇ, ਪਈ ਮਾਦੇ ਵਿੱਚ ਸਿਆਣ ਏ, ਪਈ ਮਾਦੀ ਬਦਨ ਅੱਖ ਨਾਲ ਵੇਖਣ ਤੇ ਕੰਨਾਂ ਨਾਲ ਸੁਣਨ ਦੀ ਵਜ੍ਹਾ ਬਣਦਾ ਏ, ਤੇ ਜਦੋਂ ਬਦਨ ਦੀ ਮਾਦੀਅਤ ਮੁੱਕ ਜਾਂਦੀ ਏ ਤੇ ਇਹਨਾਂ ਬਦਨੀ ਸਲਾਹੀਅਤਾਂ ਨੂੰ ਵੀ ਮੁੱਕ ਜਾਣਾ ਚਾਹੀਦਾ ਏ, ਕਿਉਂ ਜੇ ਇਹਨਾਂ ਦੀ ਲਾਫਾਨੀਅਤ ਰੂਹ ਵਿੱਚ ਨਹੀਂ ਏ। ਜਦਕਿ ਅਸਲੀਅਤ ਇਹ ਹੈ ਪਈ ਬਸ ਗੈਰ ਮਾਦੀਅਤ ਤੇ ਫਿਕਰ ਦੀ ਰੂਹਾਨੀਅਤ ਦੇ ਰਾਹੀਂ ਹੀ ਇਹਨਾਂ ਸਲਾਹੀਅਤਾਂ ਨੂੰ ਲਾਫਾਨੀ ਮੰਨਿਆ ਜਾ ਸਕਦਾ ਏ। ਐਸ ਫਾਨੀ ਤੇ ਮਾਦੀ ਤਸੱਵਰ ਦੇ ਇਲਾਵਾ ਲਾਫਾਨੀ ਤੇ ਰੂਹਾਨੀ ਅਸਲੀਅਤਾਂ ਵੀ ਹੈ ਨੇ। ਰੱਬ ਚੰਗਾ, ਆਪ ਮੌਜੂਦ ਤੇ ਆਪ ਜ਼ਾਹਰ ਹੋਣ ਵਾਲਾ ਏ। ਆਵਾਜ਼ ਇੱਕ ਜ਼ਿਹਨੀ ਤਾਸਰ ਏ ਜਿਹੜਾ ਫਾਨੀ ਅਕੀਦੇ ਲਈ ਦਿੱਤਾ ਜਾਂਦਾ ਏ, ਅਸਲ ਵਿੱਚ ਕੰਨ ਨਹੀਂ ਸੁਣਦਾ। ਇਲਾਹੀ ਸਾਇੰਸ ਆਵਾਜ਼ ਨੂੰ ਰੂਹ ਦੀਆਂ ਹਿੱਸਾਂ ਦੇ ਰਾਹੀਂ ਬਿਆਨ ਕੀਤਾ ਹੋਇਆ ਜ਼ਾਹਰ ਕਰਦੀ ਏ, ਯਾਨੀ ਰੂਹਾਨੀ ਫਹਿਮ ਦੇ ਰਾਹੀਂ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਅਤਾਂ ਵਿੱਚ ਜਿਹੜੀਆਂ ਵਾਹਦ ਸਿਆਣ ਤੇ ਮਾਦੇ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਏ ਭਈ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ 'ਤੇ ਨਾਜ਼ਲ ਹੋਏ। ਜੇ ਸੁਣਨ ਦਾ ਵਸੀਲਾ ਪੂਰੀ ਤਰ੍ਹਾਂ ਰੂਹਾਨੀ ਏ ਤੇ ਇਹ ਆਮ ਤੇ ਲਾਜ਼ਵਾਲ ਏ। ਜੇ ਹਨੂਕ ਦੀ ਸਮਝ ਨੂੰ ਉਹਦੀਆਂ ਮਾਦੀ ਹਿੱਸਾਂ ਤੋਂ ਪਹਿਲਾਂ ਸਬੂਤ ਤਿਕਰ ਮਹਿਦੂਦ ਕਰ ਦਿੱਤਾ ਜਾਂਦਾ ਤੇ ਉਹ ਕਦੀ ਰੱਬ ਦੇ ਨਾਲ ਨਾ ਟੁਰ ਸਕਦਾ, ਨਾ ਹੀ ਉਹਨੂੰ ਹਮੇਸ਼ਾ ਦੀ ਹਯਾਤੀ ਵੱਲ ਜਾਣ ਦੀ ਹਦਾਇਤ ਮਿਲਦੀ। ਇੱਕ ਅਹਿਸਾਸ ਕਿੰਨਾ ਆਰਜ਼ੀ ਹੁੰਦਾ ਏ ਜਦ ਰੈਟੀਨਾ ਉੱਤੇ ਜ਼ਖਮ ਲੋ ਤੇ ਐਨਕ ਦੀ ਤਾਕਤ ਨੂੰ ਮੁਕਾ ਸਕਦਾ ਹੈ, ਪਰ ਅਸਲੀ ਨਜ਼ਰ ਜਾਂ ਅਹਿਸਾਸ ਗਵਾਚ ਨਹੀਂ ਸਕਦਾ। ਨਾ ਉਮਰ ਨਾ ਹੀ ਹਾਦਸਾ ਰੂਹ ਦੀਆਂ ਹਿੱਸਾਂ ਦੇ ਨਾਲ ਮੁਦਾਖਲਤ ਕਰ ਸਕਦਾ ਹੈ, ਤੇ ਇਹਨਾਂ ਦੇ ਇਲਾਵਾ ਕੋਈ ਅਸਲੀ ਹਿੱਸਾ ਨਹੀਂ। ਇਹ ਗੱਲ ਵਾਜ਼ਿਹਾ ਹੈ ਵੀ ਮਾਦੇ ਦੇ ਤੌਰ ਤੇ ਬਦਨ ਦਾ ਆਪਣਾ ਕੋਈ ਅਹਿਸਾਸ ਨਹੀਂ ਹੈ, ਤੇ ਜਿੰਦ ਤੇ ਇਹਦੀਆਂ ਖਸਲਤਾਂ ਲਈ ਕੋਈ ਫਰਾਮੋਸ਼ੀ ਨਹੀਂ ਹੈ। ਰੂਹ ਦੀਆਂ ਹਿੱਸਾਂ ਪੀੜ ਤੋਂ ਖਾਲੀ ਨੇ ਤੇ ਉਹ ਹਮੇਸ਼ਾ ਸਕੂਨ ਵਿੱਚ ਰਹਿੰਦੇ ਨੇ। ਕੋਈ ਸ਼ੈ ਵੀ ਉਹਨਾਂ ਨਾਲ ਸਾਰੀਆਂ ਸ਼ੈਵਾਂ ਦੀ ਹਮਾਂਗੀ ਤੇ ਸੱਚਾਈ ਦੀ ਤਾਕਤ ਤੇ ਇਸਤਕਲਾਲ ਨੂੰ ਲੁਕਾ ਨਹੀਂ ਸਕਦੀ। ਜੇ ਰੂਹ ਜਿੰਦ ਪਾਪ ਕਰਾ ਸਕਦੀ ਏ ਜਾਂ ਗਵਾਚ ਸਕਦੀ ਏ, ਤੇ ਹਸਤੀ ਤੇ ਲਾਫਾਨੀਅਤ ਵੀ ਸਿਆਣ ਦੀਆਂ ਸਲਾਹੀਅਤਾਂ ਦੇ ਨਾਲ ਮੁੱਕ ਸਕਦੀਆਂ ਨੇ, ਪਰ ਜਦ ਤੀਕ ਰੱਬ ਦਾ ਵਜੂਦ ਏ ਹਸਤੀ ਮੁੱਕ ਨਹੀਂ ਸਕਦੀ। ਰੂਹਾਨੀ ਸਿਆਣ ਰਿਆਜ਼ੀ ਦੀ ਉਚਾਈ ਦੀ ਹੇਠਾਂ ਏ। ਜੋ ਕੁਝ ਵੀ ਰੱਬ ਦੀ ਹੁਕਮਰਾਨੀ ਵਿੱਚ ਹੁੰਦਾ ਏ ਉਹ ਕਦੀ ਵੀ ਇੱਕ ਲਮਹੇ ਲਈ ਵੀ ਜ਼ਹਾਨਤ ਤੇ ਹਯਾਤੀ ਦੀ ਲੋ ਤੇ ਤਾਕਤ ਤੋਂ ਬਗੈਰ ਨਹੀਂ ਹੁੰਦਾ। ਇਨਸਾਨੀ ਖਿਆਲ ਇਨਸਾਨ ਨੂੰ ਹਮਾਂਗ ਜਾਂ ਲਾਫਾਨੀ ਬਣਾਉਣ ਲਈ ਬੇਬਸ ਨੇ, ਕਿਉਂਜੇ ਉਹ ਕ੍ਰਿਸਚਨ ਸਾਇੰਸ ਦੇ ਮੁਤਾਬਕ ਪਹਿਲਾਂ ਹੀ ਇੰਜਦੇ ਨੇ। ਸਾਡੀ ਲੋੜ ਬਸ ਇਹ ਹੈ ਵੀ ਅਸੀਂ ਜਾਣੀਏ ਤੇ ਅਸਲੀ ਇਨਸਾਨ ਦੇ ਇਲਾਹੀ ਅਸੂਲ ਪਿਆਰ ਉੱਤੇ ਘੱਟ ਅਮਲ ਕਰੀਏ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਮੁਸ਼ਤਮਿਲ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਅਤੇ ਪੁਰਫਰੇਬ ਕਿਆਸ ਅਰਾਈਆਂ ਤੋਂ ਦਸਤਬਰਦਾਰ ਹੋਈਏ, ਤੇ ਆਓ ਅਸੀਂ ਇੱਕ ਰੱਬ ਇੱਕ ਸਿਆਣ ਅਤੇ ਉਸ ਇਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਹੈ। ਰੱਬ ਦੀ ਤਖਲੀਕ ਦੇ ਆਦਮ ਅਤੇ ਔਰਤ ਨੂੰ ਸਾਹਮਣੇ ਆਉਣ ਦਿਓ, ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦਿਆਂ ਮਹਿਸੂਸ ਕਰਦਿਆਂ ਹੋਏ ਅਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ, ਅਤੇ ਆਓ ਅਸੀਂ ਖੁਸ਼ ਹੋਈਏ ਵੀ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਵਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।